वाहिगुरु जी। सतनाम श्री वाहिगुरु, मैं ताण दीवान तू है मेरे स्वामी, मैं तुझे आगे अरदास, मैं होर थाऊ नाही, जिस पर करो विनंती, मेरा दुख सुख तुझ ही पा। धरती वाओ न लगई पार ब्रह्म शरणाई, चौगिर्द हमार राम का, दुख लग न पाई। फिर कर बैसो हर जन प्यारे, फिर कर बैसो हर जन प्यारे, फिर कर बैसो हर जन प्यारे, हर जन प्यारे, फिर कर बैसो 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 हर जन प्यारे। सतगुरु तुमरे ताज सुवारे, सतगुरु तुमरे ताज सुवारे, परमेश्वर मारे दुष्ट दूत, परमेश्वर मारे रखी करतारे, जानकी पैज रखी करतारे, जानकी पैज रखी करतारे। बादशाह सब वस कर दीने, बादशाह सब वस कर दीने, बादशाह सब वस कर दीने, अमृत नाम महावस पीने, अमृत नाम महावस पीने, भगवान अंतर जामी, शरण परे प्रभ अंतर जामी,
शरण परे
प्रभु स्वामी, नानक ओट पकड़ी प्रभु स्वामी, अर्जन प्यारे फिर कर दसो, अर्जन प्यारे अर्जन प्यारे फिर कर दसो, अर्जन प्यारे
फिर कर दसो।
ਬਸ ਉਹ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਦੇ ਰਸਨਾ ਪੁੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਸਤਿਗੁਰ ਦੇ ਮੁਬਾਰਕ ਚਰਨਾਂ ਵਿੱਚ ਬੈਠ ਕੇ ਕਾਫੀ ਸਮੇਂ ਤੋਂ ਹਰੀ ਜਸ ਸਰਵਣ ਕਰਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾ ਰਹੇ ਵੱਡੇ ਭਾਵ ਨੇ ਸੰਸਾਰਿਕ ਲੋਕ ਆਖਦੇ ਨੇ ਵੱਡੇ ਭਾਗ ਉਹਦੇ ਨੇ ਜਿਹਦੇ ਕੋਲ ਬਹੁਤ ਮਾਇਆ ਬਹੁਤ ਪੈਸਾ ਇਹ ਦੁਨੀਆਂ ਦੀ ਨਜ਼ਰ ਕਹਿੰਦੀ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਨਾਲੋਂ ਵੱਡੇ ਭਾਗ ਉਹਨਾਂ ਦੇ ਨੇ ਜਿਹਨਾਂ ਕੋਲ ਨਾਮ ਦਾ ਖਜ਼ਾਨਾ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭਰਮ ਚੋਟਾਂ ਖਾਵੇ ਭਾਗਾਂ ਤੋਂ ਹੀਣੇ ਦਰ ਦਰ ਤੇ ਭਟਕਦੇ ਰਹਿੰਦੇ ਨੇ ਤੇ ਚੋਟਾਂ ਵੀ ਖਾਂਦੇ ਨੇ ਬਹੁਤ ਉੱਤਮ ਕਰਮ ਹੋਣ ਫਿਰ ਸਤਸੰਗਤ ਦੀ ਪ੍ਰਾਪਤੀ ਹੁੰਦੀ ਨਾਮ ਦਾ ਖਜ਼ਾਨਾ ਜਿਨ੍ਹਾਂ ਨੇ ਜਮ੍ਹਾਂ ਕੀਤਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ ਉਹ ਬਹੁਤ ਉੱਤਮ ਕਰਮਾਂ ਵਾਲੇ ਨੇ ਸੋਹਣੇ ਮਕਾਨ ਤਦ ਹੀ ਸੋਹਣੇ ਲੱਗਦੇ ਨੇ ਜੇ ਉਹਨਾਂ ਘਰਾਂ ਦੇ ਵਿੱਚੋਂ ਉਹਨਾਂ ਮਕਾਨਾਂ ਵਿੱਚੋਂ ਬਾਣੀ ਦੀਆਂ ਗੂੰਜਾਂ ਪੈਂਦੀਆਂ ਹੋਣ ਆਪਾਂ ਵੇਖਦੇ ਹਾਂ ਅੱਜ ਮਕਾਨ ਬੜੇ ਨੇ ਦੁਨੀਆਂ 'ਚ ਪਰ ਘਰ ਕੋਈ ਵਿਰਲਾ ਹੀ ਹੈ ਇੱਟਾਂ ਸੀਮੈਂਟ ਨਾਲ ਲੱਕੜੀ ਨਾਲ ਬਜਰੀ ਨਾਲ ਰੇਤੇ ਨਾਲ ਇਹਦੇ ਨਾਲ ਘਰ ਨਹੀਂ ਬਣਦਾ ਇਹਦੇ ਨਾਲ ਮਕਾਨ ਬਣਦਾ ਪਰ ਘਰ ਉਦੋਂ ਹੀ ਬਣੇਗਾ ਜਦੋਂ ਉੱਥੇ ਆਪਸੀ ਪ੍ਰੇਮ ਹੋਵੇਗਾ ਜਿੱਥੇ ਚਾਰ ਭਰਾ ਇਕੱਠੇ ਇੱਕ ਜਗ੍ਹਾ ਬੈਠ ਕੇ ਪ੍ਰਸ਼ਾਦਾ ਛਕਣਗੇ ਤੇ ਸਤਿਗੁਰ ਨੂੰ ਚੰਗਾ ਉਹ ਘਰ ਉਦੋਂ ਲੱਗੇਗਾ ਜਦੋਂ ਉਸ ਘਰ ਵਿੱਚ ਵੱਡੇ ਕੀ ਵਡਿਆਈ ਹੋਵੇਗੀ ਸਵੇਰੇ ਹੀ ਪਾਣੀ ਦੀਆਂ ਗੂੰਜਾਂ ਪੈਣਗੀਆਂ ਚੌਂਕੜੇ ਮਾਰ ਕੇ ਪਿਆਰ ਵਾਲੇ ਬੈਠਣਗੇ ਫਿਰ ਉਹ ਘਰ ਜਿਹੜੇ ਨੇ ਸੋਹਣੇ ਲੱਗਦੇ ਨੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਿਨ ਚਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਉਹ ਨਗਰ ਉਹ ਘਰ ਉਜਾੜ ਹਨ ਜਿੱਥੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਨਾਮ ਜਪਣ ਵਾਲੇ ਭਾਵੇਂ ਛੱਪਰੀਆਂ ਵਿੱਚ ਵੀ ਰਹਿੰਦੇ ਹੋਣ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਨੂੰ ਉਹ ਛੱਪਰੀਆਂ ਵੀ ਬੜੀਆਂ ਸੋਹਣੀਆਂ ਲੱਗਦੀਆਂ ਨੇ ਸੁਹਾਵਣੀਆਂ ਲੱਗਦੀਆਂ ਨੇ ਤੇ ਹਮੇਸ਼ਾ ਇਹ ਗੱਲ ਯਾਦ ਰੱਖਣਾ ਪਿਆਰਿਓ ਭਜਨ ਕਰਨ ਵਾਲਾ ਛੱਪਰੀ 'ਚ ਵੀ ਰਹਿੰਦਾ ਹੋਵੇ ਤਾਂ ਵੀ ਉਹ ਖੁਸ਼ ਹੁੰਦਾ ਆਨੰਦ ਵਿੱਚ ਹੁੰਦਾ ਖੇੜੇ 'ਚ ਹੁੰਦਾ ਤੇ ਸਤਸੰਗਤ ਜਿਵੇਂ ਮਹਾਰਾਜ ਨੇ ਹੇਮੇ ਨੂੰ ਆਖਿਆ ਸੀ ਭਲੀ ਸੁਹਾਵੀ ਛੱਪਰੀ ਜਾਂ ਮਹਿ ਗੁਣ ਗਾਏ ਫਕੀਰਾ ਤੇਰੀ ਛੱਪਰੀ ਭਲੀ ਆ ਤੇਰੀ ਛੱਪਰੀ ਬੜੀ ਸੋਹਣੀ ਆ ਜਿੱਥੇ ਬੈਠ ਕੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣਾ ਸੋ ਆਓ ਕੋਸ਼ਿਸ਼ ਕਰੀਏ ਆਪਣੇ ਘਰਾਂ ਨੂੰ ਇੱਦਾਂ ਦੇ ਬਣਾਈਏ ਜਿਹੜੇ ਗੁਰੂ ਨੂੰ ਸੋਹਣੇ ਲੱਗਣ। ਅਸੀਂ ਸਭ ਨੇ ਕੋਸ਼ਿਸ਼ ਕੀਤੀ ਹੈ ਸੋਹਣਾ ਮੇਰਾ ਮਕਾਨ ਹੋਵੇ, ਰੰਗ ਸੋਹਣਾ ਹੋਵੇ, ਬੜੇ ਟਿਕਾਣੇ 'ਤੇ ਹੋਵੇ, ਬਾਹਰ ਖਲੋ ਕੇ ਵੇਖੀਏ ਬੜਾ ਸੋਹਣਾ ਲੱਗਦਾ। ਪਰ ਉਸ ਵੇਲੇ ਇਹ ਜ਼ਰੂਰ ਸੋਚਣਾ ਚਾਹੀਦਾ ਇਹਨੂੰ ਇੱਦਾਂ ਦਾ ਵੀ ਬਣਾਵਾਂ ਜਿਹੜਾ ਗੁਰੂ ਨੂੰ ਸੋਹਣਾ ਲੱਗੇ। ਇਹ ਨਾ ਹੋਵੇ ਕਿ ਸਾਡੀ ਫਰਿੱਜ ਕੋਈ ਖੋਲ੍ਹੇ ਅਤੇ ਵਿੱਚ ਆਂਡਿਆਂ ਦੀ ਲਾਈਨ ਲੱਗੀ ਹੋਵੇ। ਇਹ ਨਾ ਹੋਵੇ ਕਿ ਮਕਾਨ ਜਿਹੜਾ ਬਣਿਆ ਉਹਦੀਆਂ ਪਰਛੱਤੀਆਂ ਬਣੀਆਂ ਹੋਈਆਂ ਨੇ, ਉਹਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ, ਫਿਰ ਉਹ ਘਰ ਸੋਹਣੇ ਨਹੀਂ ਲੱਗਣੇ। ਜਿੱਥੇ ਬਾਣੀ ਦਾ ਵਾਸਾ ਹੈ, ਜਿੱਥੇ ਗੁਰੂ ਸਾਹਿਬ ਦਾ ਵਾਸਾ ਹੈ, ਉਹ ਘਰ ਸੁਹਾਵਣੇ ਨੇ। ਜਿੱਥੇ ਨਾਮ ਜਪਣ ਵਾਲੇ, ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ ਰਹਿੰਦੇ, ਛੱਪੜੀਆਂ ਵੀ ਸੋਹਣੀਆਂ ਨੇ। ਇਤਿਹਾਸ ਪੜ੍ਹ ਕੇ ਵੇਖੋ, ਕ੍ਰਿਸ਼ਨ ਜੀ ਛੱਡ ਕੇ ਦੁਰਯੋਧਨ ਦੀਆਂ ਮਹਿਲਾਂ ਨੂੰ ਵਿਦਰ ਦੀ ਛੱਪੜੀ 'ਚ ਬਹਿ ਕੇ ਜਾ ਕੇ ਉੱਥੇ ਮੁੱਢ ਤੋਂ ਯਾਰ ਗਰੀਬਾਂ ਦਾ ਸ਼ੁਰੂ ਤੋਂ ਹੀ। ਰਾਮ ਜੀ ਰਿਸ਼ੀਆਂ ਦੇ ਵੱਡੇ ਵੱਡੇ ਆਸ਼ਰਮ ਰਿਸ਼ੀਆਂ ਦੇ ਛੱਡ ਕੇ ਭੀਲਣੀ ਦੀ ਛੱਪੜੀ 'ਚ ਬਹਿ ਗਏ ਜਾ। ਧੰਨ ਗੁਰੂ ਨਾਨਕ ਸਾਹਿਬ, ਮਲਕ ਭਾਗੋ ਦਾ ਵੱਡਾ ਸਾਰਾ ਮਹਿਲ ਛੱਡ ਕੇ ਲਾਲੋ ਦੀ ਗਰੀਬ ਦੀ ਛੱਪੜੀ 'ਚ ਬੈਠ ਗਏ ਜਾ ਕੇ। ਕਿਉਂ? ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਛੱਪੜੀ ਸੁਹਾਵੀ ਲੱਗਦੀ ਹੈ ਮੈਨੂੰ, ਛੱਪੜੀ ਸੁਹਾਵੀ ਲੱਗਦੀ ਹੈ, ਛੱਪੜੀ ਸੁਹਾਵੀ ਲੱਗਦੀ ਹੈ, ਛੱਪੜੀ ਸੁਹਾਵੀ ਲੱਗਦੀ ਹੈ। ਜਿੱਥੇ ਵਸਦੇ ਮੇਰੇ ਪਿਆਰੇ ਮੈਨੂੰ ਛੱਪੜੀ ਸੁਹਾਵੀ ਲੱਗਦੀ ਹੈ, ਛੱਪੜੀ ਸੁਹਾਵੀ ਲੱਗਦੀ ਕੋਲ ਮਨ ਦੀ ਗਰੀਬੀ ਹੈ। ਭਾਵੇਂ ਉਹ ਭੀਲਣੀ ਹੋਵੇ, ਭਾਵੇਂ ਉਹ ਵਿਦਰ ਹੋਵੇ, ਭਾਵੇਂ ਉਹ ਲਾਲੋ ਹੋਵੇ, ਅੱਜ ਵੀ ਜਿਸ ਕੋਲ ਮਨ ਦੀ ਗਰੀਬੀ ਹੋਏਗੀ ਉਹਦੇ ਕੋਲ ਹੀ ਗੁਰੂ ਕੀ ਬਖਸ਼ਿਸ਼। ਕਿਉਂਕਿ ਤਨ ਦੀ ਗਰੀਬੀ ਦੀ ਇੱਥੇ ਗੱਲ ਨਹੀਂ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਹੀ ਬਹੁ ਰੋਲ ਕਚੋਲਾ। ਕਹਿੰਦੇ ਨੇ ਮਾਇਆ ਧਾਰੀ ਅੰਨਾ ਵੀ ਹੁੰਦਾ ਤੇ ਬੋਲਾ ਵੀ ਹੁੰਦਾ, ਪਰ ਇਹਦਾ ਭਾਵ ਇਹ ਨਹੀਂ ਕਿ ਜਿਹਨਾਂ ਕੋਲ ਬੜਾ ਪੈਸਾ ਉਹਨਾਂ ਨੂੰ ਮਾਇਆ ਧਾਰੀ ਆਖਿਆ। ਮਾਇਆ ਧਾਰੀ ਉਹ ਨੇ ਜਿਹੜੇ ਸਭ ਕੁਛ ਮਾਇਆ ਨੂੰ ਸਮਝਦੇ ਨੇ। ਮਾਇਆ ਧਾਰੀ ਉਹ ਨੇ ਜਿਹਨਾਂ ਨੇ ਦੀਨ ਵਸਾਰ ਦਿੱਤਾ ਮਾਇਆ ਪੁੱਛ।
ਜਿਨ੍ਹਾਂ ਨੂੰ ਸਭ ਕੁਝ ਭੁੱਲ ਗਿਆ, ਮਾਇਆ ਹੀ ਯਾਦ ਰਹਿ ਗਈ ਹੈ, ਮਾਇਆ ਤੋਂ ਬਿਨਾਂ ਜਿਨ੍ਹਾਂ ਦੇ ਪਾਸ ਦੂਸਰੀ ਗੱਲ ਹੀ ਕੋਈ ਨਹੀਂ, ਉਹ ਮਾਇਆ ਧਾਰੀ ਨੇ। ਕਰੋੜਾਂਪਤੀ ਵੀ ਗਰੀਬ ਹੋ ਸਕਦਾ, ਮਨ ਦੀ ਗਰੀਬੀ ਉਹਦੇ ਕੋਲ ਹੋ ਸਕਦੀ ਹੈ। ਕਈ ਕਰੋੜਾਂਪਤੀ ਬੰਦੇ ਨੇ ਪਰ ਮਨ ਬੜੇ ਨੀਵੇਂ ਨੇ, ਉਹ ਨੇ ਗਰੀਬ, ਉਹਨਾਂ ਨੂੰ ਗੁਰੂ ਸਾਹਿਬ ਨਵਾਜਦੇ ਨੇ, ਹੋਰ ਬਖਸ਼ਣਗੇ। ਲੱਖਾਂ ਪਤੀ ਕਰੋੜਾਂਪਤੀ ਬਣੇਗਾ ਜੇ ਮਨ ਗਰੀਬ ਰੱਖੇਗਾ, ਕਰੋੜਾਂਪਤੀ ਅਰਬਾਂ ਪਤੀ ਬਣੇਗਾ। ਅਰਬਾਂ ਪਤੀ ਹੈ ਤੇ ਹੈ ਮਨ ਨੀਵਾਂ, ਮਨ ਗਰੀਬ, ਸਭ ਕੁਛ ਗੁਰੂ ਦਾ ਸਮਝਦਾ। ਮਹਾਰਾਜ ਹੈ ਕਰੋੜਾਂ ਰੁਪਇਆ ਪਰ ਹੈ ਤੇਰਾ ਹੀ ਹੈ, ਤੇ ਫਿਰ ਉਹਦੇ ਕੋਲ ਤੇ ਕੁਛ ਵੀ ਨਾ ਰਿਹਾ, ਉਹ ਗਰੀਬ। ਇਹੋ ਜਿਹਾ ਜਿਹੜਾ ਗਰੀਬ ਹੈ ਉਹਨੂੰ ਸੱਚੇ ਪਾਤਸ਼ਾਹ ਨਵਾਜ ਦਿੰਦੇ। ਜਿਹੜਾ ਮਾਇਆ ਵਿੱਚ ਰਹਿੰਦਾ ਹੋਇਆ, ਸੰਸਾਰ ਵਿੱਚ ਰਹਿੰਦਾ ਹੋਇਆ ਵੀ ਮਾਇਕੀ ਪਦਾਰਥਾਂ ਤੋਂ ਉੱਚਾ ਰਹਿੰਦਾ, ਉੱਚਾ ਉੱਠਿਆ ਰਹਿੰਦਾ, ਜਿਹਦਾ ਮਨ ਇਹਨਾਂ ਚੀਜ਼ਾਂ ਵਿੱਚ ਖੱਚਤ ਨਹੀਂ ਹੁੰਦਾ, ਤੇ ਮਨ ਦੀ ਗਰੀਬੀ ਜਿਹਦੇ ਪਾਸ। ਮਨ ਨੀਵਾਂ ਰੱਖੀਏ ਹੁਣ ਤਿਸ ਕੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਮਹਾਰਾਜ ਕਹਿੰਦੇ ਜਿਹਦੇ ਕੋਲ ਮਨ ਦੀ ਗਰੀਬੀ ਆ, ਵਾਰੇ ਜਾਈਏ ਉਸ ਗੁਰਸਿੱਖ। ਭਾਈ ਗੁਰਦਾਸ ਜੀ ਕਹਿੰਦੇ ਨੇ ਬਲਿਹਾਰੇ ਜਾਈਏ ਜਿਹੜਾ ਆਪਣਾ ਮਨ ਨੀਵਾਂ ਰੱਖਦਾ। ਸਭ ਕੁਝ ਪਾ ਕੇ ਵੀ ਮਨ ਨੀਵਾਂ ਰੱਖਣਾ ਚਾਹੀਦਾ। ਸਿੱਖ ਇਤਿਹਾਸ ਪੜ੍ਹ ਕੇ ਵੇਖੀਏ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਅਨੇਕਾਂ ਪ੍ਰਮਾਣ ਐਸੇ ਮਿਲਦੇ ਨੇ ਜਿੱਥੇ ਗੁਰੂ ਸਾਹਿਬ ਜੀ ਨੇ ਗਰੀਬਾਂ ਨੂੰ ਨਵਾਜਿਆ। ਜੇ ਕੋਈ ਰਾਜਾ ਵੇਖਿਆ ਮਨ ਦੀ ਗਰੀਬੀ ਵਾਲਾ ਤੇ ਉਹਨੂੰ ਵੀ ਨਵਾਜਿਆ। ਕਈ ਰਾਜੇ ਮਹਾਰਾਜੇ ਗੁਰੂ ਸਾਹਿਬ ਜੀ ਦੇ ਚਰਨ ਪਵਾਉਂਦੇ ਸੀ। ਇਹ ਨਹੀਂ ਕਿ ਅਮੀਰਾਂ ਨਾਲ ਮਹਾਰਾਜ ਦਾ ਪ੍ਰੇਮ ਨਹੀਂ ਸੀ। ਜਿਹੜਾ ਅਮੀਰ ਪੈਸੇ ਦਾ ਮਾਣ ਨਹੀਂ ਕਰਦਾ ਉਹਦੇ ਨਾਲ ਬੜਾ ਪਿਆਰ ਕਰਦੇ ਸੀ ਗੁਰੂ ਸਾਹਿਬ। ਬੜੇ ਬੜੇ ਰਾਜੇ ਮਹਾਰਾਜੇ ਗੁਰੂ ਕੇ ਸੇਵਕ ਸਨ, ਮਹਾਰਾਜ ਉਹਨਾਂ ਨਾਲ ਪ੍ਰੇਮ ਕਰਦੇ ਸੀ। ਜਿਨ੍ਹਾਂ ਕੋਲ ਮਨ ਦੀ ਗਰੀਬੀ ਹੈ, ਇੱਕ ਨਹੀਂ ਅਨੇਕਾਂ ਪ੍ਰਮਾਣ ਐਸੇ ਇਤਿਹਾਸ ਵਿੱਚ ਮਿਲਦੇ। ਮਨ ਦੀ ਨਿਮਰਤਾ, ਤੇ ਨਿਮਰਤਾ ਨਾਲ ਹੀ ਸਭ ਕੁਝ ਵਸ ਵਿੱਚ ਹੋ ਸਕਦਾ। ਗੁਰਸਿੱਖ ਦਾ ਗਹਿਣਾ ਹੈ ਗਰੀਬੀ, ਨਿਮਰਤਾ ਗੁਰਸਿੱਖ ਦਾ ਗਹਿਣਾ ਹੈ। ਜਿਹਦੇ ਕੋਲ ਨਿਮਰਤਾ ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ, ਸਾਰੀ ਦੁਨੀਆਂ ਤੇ ਫਤਿਹ ਪਾ ਸਕਦਾ। ਨਿਮਰਤਾ ਦਾ ਗਹਿਣਾ ਜਿਹਦੇ ਕੋਲ, ਹੀਣ ਭਾਵਨਾ ਨਾ ਹੋਵੇ, ਨਿਮਰਤਾ ਹੋਵੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਨੇ ਕੱਲ ਨੂੰ ਮਨਾਉਣਾ, ਬੜੇ ਪਿਆਰ ਨਾਲ, ਬੜੀ ਧੂਮ ਧਾਮ ਨਾਲ। ਤੇ ਭਾਈ ਜੇਠਾ ਜੀ ਗੁਰੂ ਸਾਹਿਬ ਜੀ ਦਾ ਪਹਿਲਾ ਨਾਮ ਸੀ, ਘੁੰਗਣੀਆਂ ਵੇਚਣੀਆਂ, ਬੱਕਲੀਆਂ ਵੇਚਣੀਆਂ। ਸਤ ਸੰਗਤ ਜੀ, ਅੰਮ੍ਰਿਤਸਰ ਦੇ ਵਿੱਚ ਜਦੋਂ ਮਹਾਰਾਜ ਆਏ, ਚੂਨਾ ਮੰਡੀ ਲਾਹੌਰ ਦਾ ਜਨਮ ਸੀ। ਗੁਰੂ ਰਾਮਦਾਸ ਸਾਹਿਬ ਪਹਿਲਾ ਨਾਂ ਜੇਠਾ ਸੀ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਾਲੇ ਸੇਵਾ ਕਰਦੇ ਰਹੇ ਤੇ ਨਾਲੇ ਗੁਰੂ ਘਰ ਵਿੱਚ ਟੋਕਰੀ ਢੋਂਦੇ ਰਹੇ। ਸਾਰਾ ਦਿਨ ਮਿਹਨਤ ਕਰਨੀ, ਛਾਬੜੀ ਲਾਉਣੀ ਤੇ ਨਾਲੇ ਗੁਰੂ ਘਰ ਵਿੱਚ ਸੇਵਾ ਵੀ ਕਰਨੀ। ਸਮਾਂ ਲੰਘਦਾ ਗਿਆ, ਇੱਕ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਾਤਾ ਜੀ ਨੇ ਬੇਨਤੀ ਕੀਤੀ ਘਰੋਂ ਸਨ ਜਿਹੜੇ ਕਿ ਸੱਚੇ ਪਾਤਸ਼ਾਹ ਬੀਬੀ ਦਾਨੀ ਦੀ ਛਾਤੀ ਭਾਈ ਰਾਮਾ ਜੀ ਦੇ ਨਾਲ ਕਰ ਦਿੱਤੀ ਹੈ ਤੇ ਬੀਬੀ ਭਾਨੀ ਜਿਹੜੀ ਆ ਇਹ ਵਰਯੋਗ ਹੈ, ਕੋਈ ਵਰ ਲੱਭੋ। ਉਸ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਕਿ ਇਹੋ ਜਿਹਾ ਵਰ ਚਾਹੀਦਾ ਛੋਟੀ ਬੇਟੀ ਵਾਸਤੇ, ਕਿੱਦਾਂ ਦਾ ਹੋਵੇ। ਸਾਹਮਣੇ ਜਾ ਰਹੇ ਸਨ ਭਾਈ ਜੇਠਾ ਜੀ ਸਿਰ ਦੇ ਉੱਤੇ ਬੱਕਲੀਆਂ ਛਾਬੜੀ ਚੁੱਕੀ ਹੋਈ ਸੀ ਜਦੋਂ ਕੋਲੋਂ ਦੀ ਲੰਘਣ ਲੱਗੇ ਮਾਤਾ ਜੀ ਨੇ ਹੱਥ ਕਰਕੇ ਕਹਿਤਾ ਇਦਾਂ ਦਾ ਹੋਵੇ ਵੇਖੋ ਇਹਦੇ ਚਿਹਰੇ ਵਿੱਚ ਕਿੰਨੀ ਕਸ਼ਿਸ਼ ਹੈ ਕਿੰਨਾ ਨੂਰ ਹੈ ਕਿੰਨਾ ਆਨੰਦ ਆਉਂਦਾ ਸ਼ਾਂਤੀ ਹੈ ਇਹਦੇ ਚਿਹਰੇ ਉੱਤੇ ਇਦਾਂ ਦਾ ਬੱਚਾ ਚਾਹੀਦਾ ਕੋਈ ਦਾਮਾਦ ਇਦਾਂ ਦਾ ਹੋਵੇ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਵਰਗਾ ਤੇ ਫਿਰ ਇਹੀ ਆ ਕਿਉਂਕਿ ਇੱਕ ਵਰਗਾ ਦੂਸਰਾ ਥੋੜਾ ਬਣ ਸਕਦਾ ਇਹਦੇ ਵਰਗਾ ਤੇ ਇਹੀ ਆ ਇਸੇ ਨਾਲ ਹੀ ਕਰ ਦਿੰਦੇ ਹਾਂ ਆਖੋ ਸਤਨਾਮ ਗੁਰੂ ਅਮਰਦਾਸ ਸਾਹਿਬ ਜੀ ਦੀ ਸਪੁੱਤਰੀ ਤੇ ਵਿਆਹ ਸ਼ਾਦੀ ਕਰਨ ਦੀ ਗੱਲ ਕਰ ਰਹੇ ਨੇ ਰਿਸ਼ਤਾ ਕਰਨ ਦੀ ਉਹਦੇ ਨਾਲ ਜਿਹੜਾ ਸਿਰ ਤੇ ਛਾਬੜੀ ਚੁੱਕੀ ਜਾਂਦਾ ਸਾਰਾ ਇਤਿਹਾਸ ਪੜ੍ਹ ਕੇ ਵੇਖੋ ਕਿਤੇ ਨਹੀਂ ਵੇਖਿਆ ਮਹਾਰਾਜ ਨੇ ਲੋਕ ਰੀਸਾਂ ਤੇ ਕਰਦੇ ਆ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਸਨ ਚਾਰਾਂ ਵਿੱਚੋਂ ਮਹਾਰਾਜ ਨੇ ਕਿਸੇ ਪੁੱਤ ਦੇ ਨਾਂ ਕੋਈ ਜਾਇਦਾਦ ਨਹੀਂ ਕਰਵਾਈ ਦਸੇ ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹ ਕੇ ਵੇਖੋ ਸੇਵਾਦਾਰਾਂ ਨੇ ਸੇਵਾ ਕੀਤੀ ਦਾਤਾਂ ਲੈ ਗਏ ਹੋਰ ਪਰਿਵਾਰਕ ਮੈਂਬਰ ਨੂੰ ਕਿਸੇ ਨੂੰ ਮਹਾਰਾਜ ਨੇ ਸਤ ਸੰਗਤ ਜੀ ਕੁਛ ਵੀ ਕਿਤੇ ਵੀ ਕੁਛ ਨਾਂ ਨਹੀਂ ਲਵਾਇਆ ਬੀਬੀ ਵੀਰੋ ਦਾ ਰਿਸ਼ਤਾ ਕੀਤਾ ਛੇਵੇਂ ਪਾਤਸ਼ਾਹ ਨੇ ਉਦੋਂ ਵੀ ਐਵੇਂ ਹੀ ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਦੀ ਸ਼ਾਦੀ ਕੀਤੀ ਉਦੋਂ ਵੀ ਇੱਕ ਛਾਬੜੀ ਲਾਉਣ ਵਾਲਾ ਪਰ ਦੁਨੀਆਂ ਨੂੰ ਨਜ਼ਰ ਆਉਂਦਾ ਸੀ ਕਿ ਸਿਰ ਤੇ ਛਾਬੜੀ ਚੁੱਕੀ ਫਿਰਦਾ ਇਹ ਸਿਰ ਦੇ ਉੱਤੇ ਛਾਬੜੀ ਚੁੱਕੀ ਹੈ ਬੜਾ ਗਰੀਬ ਹੈ ਪਰ ਸਤਿਗੁਰ ਨੇ ਵੇਖਿਆ ਤੇ ਮਰ ਨੂੰ ਨਜ਼ਰ ਆ ਗਿਆ ਕਿ ਇਹ ਕਿੱਡੀ ਵੱਡੀ ਕਮਾਈ ਦਾ ਮਾਲਕ ਆਉਣ ਵਾਲਾ ਸਮਾਂ ਐਸਾ ਆਏਗਾ ਇਹਨੇ ਗੁਰੂ ਨਾਨਕ ਦੀ ਗੱਦੀ ਤੇ ਬੈਠਣਾ ਹੁਣ ਦੁਨੀਆਦਾਰ ਆਦਮੀ ਨਹੀਂ ਸੀ ਇਸ ਗੱਲ ਨੂੰ ਸਮਝ ਸਕਦੇ ਮਹਾਰਾਜ ਨੇ ਕੋਲ ਬੁਲਾਇਆ ਨਾਂ ਪੁੱਛਿਆ ਮੇਰਾ ਨਾਂ ਜੀ ਜੇਠਾ ਪਰਿਵਾਰ ਬਾਰੇ ਪੁੱਛਿਆ ਉਸੇ ਵੇਲੇ ਮੰਗਾ ਕੇ ਮਿੱਠਾ ਤੇ ਮੂੰਹ ਮਿੱਠਾ ਕਰਾ ਦਿੱਤਾ ਕਹਿੰਦੇ ਅੱਜ ਤੋਂ ਮੈਂ ਤੈਨੂੰ ਚੁਣ ਲਿਆ ਆਪਣਾ ਦਾਮਾਦ ਕਈਆਂ ਨੇ ਉੱਥੇ ਫਿਰ ਰੌਲਾ ਵੀ ਪਾਇਆ ਵਿੱਚ ਕਈ ਮਹਾਰਾਜ ਤੁਸੀਂ ਕਿੱਦਾਂ ਦਾ ਲੱਭ ਲਿਆ ਇੱਕ ਛਾਬੜੀ ਲਾਉਣ ਵਾਲਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕਰਮ ਵੇਖੀ ਦੇ ਨੇ ਤੁਸੀਂ ਕਹਿੰਦੇ ਹੋ ਜਾਇਦਾਦ ਕੀ ਆ ਮਾਇਆ ਕਿੰਨੀ ਕਾ ਪੈਸਾ ਕਿੰਨਾ ਕਹਿ ਨਹੀਂ ਵੇਖੀਦਾ ਕਰਮਾਂ ਕਰਕੇ ਮਨੁੱਖ ਦੀ ਪਛਾਣ ਹੁੰਦੀ ਹੈ ਨਾ ਕੋਈ ਮਾਇਆ ਕਰਕੇ ਵੱਡਾ ਬਣ ਸਕਦਾ ਤੇ ਨਾ ਕੋਈ ਜਾਤ ਕਰਕੇ ਵੱਡਾ ਬਣ ਸਕਦਾ ਅੱਗਾ ਜਾਤ ਨਾ ਜ਼ੋਰ ਹੈ ਉੱਥੇ ਕਿਹੜਾ ਨਾ ਜਾਤ ਪੁੱਛਣੀ ਕਿਸੇ ਨੇ ਨਾ ਜ਼ੋਰ ਚੱਲਣਾ ਜਾਣਾ ਸਾਰਿਆਂ ਨੇ ਇੱਕੋ ਸੀੜੀ ਉੱਤੇ ਹੀ ਹੁੰਦਾ ਹੈ ਜੇ ਪਿੰਡ ਦਾ ਕੋਈ ਗਰੀਬ ਮਰਦਾ ਉਹਨੂੰ ਵੀ ਉਸੇ ਸੀੜੀ ਤੇ ਪਾ ਕੇ ਲਿਜਾਣਗੇ ਸ਼ਮਸ਼ਾਨ ਘਾਟ ਤੱਕ ਤੇ ਜੇ ਜੇ ਕੋਈ ਅਮੀਰ ਦੁਨੀਆਂ ਵਿੱਚੋਂ ਜਾਂਦਾ ਉਹਨੂੰ ਵੀ ਉਸੇ ਸੀੜੀ ਉੱਤੇ ਪਾ ਕੇ ਲਿਜਾਂਦੇ ਕਦੇ ਕਿਸੇ ਨੇ ਨਹੀਂ ਆਖਿਆ ਪਿੰਡਾਂ ਚ ਸ਼ਹਿਰਾਂ ਚ ਵੇਖਿਆ ਤੁਸੀਂ ਕਦੇ ਵੀ ਬਾਪ ਅਮੀਰ ਹੈ ਜੀ ਪਿਤਾ ਅਮੀਰ ਹੈ ਇਹਨੂੰ ਵੱਡੇ ਸਾਰੇ ਬੈੱਡ ਤੇ ਪਾ ਕੇ ਲੈ ਕੇ ਜਾਵਾਂਗੇ ਨਹੀਂ ਉਹੀ ਸੀੜੀ ਆਏਗੀ ਉਹਦੇ ਵਾਸਤੇ ਵੀ ਜਾਣਾ ਤੇ ਉੱਥੇ ਹੀ ਆ ਅਮੀਰਾਂ ਦਾ ਸ਼ਮਸ਼ਾਨ ਘਾਟ ਕੋਈ ਵੱਖਰਾ ਥੋੜਾ ਬਣਿਆ ਘਰ ਭਾਵੇਂ ਸਾਡੇ ਵੱਖਰੇ ਵੱਖਰੇ ਨੇ ਭਾਵੇਂ ਵੱਡੇ ਨੇ ਪਰ ਉਹ ਤੇ ਸਭ ਬਾਤ ਇੱਕੋ ਹੀ ਆ ਗੁਰਦੁਆਰੇ ਚਾਰ ਚਾਰ ਨੇ ਸ਼ਮਸ਼ਾਨ ਘਾਟ ਤੇ ਇੱਕੋ ਸਾਂਝਾ ਹੀ ਹੈ ਸਾਰੇ ਉੱਥੇ ਹੀ ਕਿਉਂਕਿ ਪਤਾ ਵੀ ਮੁਰਦੇ ਦੀ ਕਿਹੜੀ ਜਾਤ ਹੈ ਇਹ ਪਤਾ ਹੈ ਪਰ ਉਸੇ ਮੁਰਦਾ ਜਿਹੜਾ ਹੁੰਦਾ ਜਿਉਂਦਾ ਹੋਇਆ ਕੱਢਿਆ ਰਹਿੰਦਾ ਵੀ ਮੈਂ ਵੱਡੀ ਜਾਤ ਦਾ ਇਹ ਛੋਟੀ ਜਾਤ ਦਾ ਪਰ ਜਾਣਾ ਸਾਰਿਆਂ ਨੇ ਇੱਕੋ ਰਾਹ ਹੀ ਆ ਭਾਈ ਇੱਕੋ ਜਗ੍ਹਾ ਹੀ ਜਾਣਾ ਸਭ ਨੇ ਫਿਰ ਐਵੇਂ ਹੀ ਵੰਡੀਆਂ ਪਾਈ ਫਿਰਨੇ ਆ ਕਹਿੰਦੇ ਨਾ ਜਾਤ ਨਾ ਉੱਥੇ ਕੋਈ ਜ਼ੋਰ ਸਭ ਇੱਕ ਬਰਾਬਰ ਹਨ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਗੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਅਸੀਂ ਇਸੇ ਨੂੰ ਆਪਣਾ ਦਾਮਾਦ ਬਣਾਉਣਾ ਹੈ
ਉੱਥੇ ਅਮਲਾਂ ਦੇ ਹੋਣੇ
ਸਾਹਿਬ ਜੀ ਨੇ ਇੱਥੋਂ ਤੱਕ ਵੀ ਲਿਖਿਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਭਲੇ ਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਨ ਹਾਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰੀ ਜਾਤ ਨੂੰ ਵੇਖ ਕੇ ਨਾ ਸਾਰੇ ਹੱਸਦੇ ਸੀ ਵੀ ਨੀਚ ਜਾਤ ਹੈ ਪਰ ਕਹਿੰਦੇ ਨੇ ਮੈਂ ਖੁਸ਼ ਹਾਂ ਬਲਿਹਾਰ ਜਾਨਾ ਮੈਂ ਇਸ ਜਾਤ ਤੋਂ ਮੈਂ ਚੰਗਾ ਸਮਝਦਾ ਕਿ ਮੈਂ ਜੁਲਾਹਿਆਂ ਦੇ ਘਰ ਵਿੱਚ ਜਨਮ ਲਿਆ ਬਲਿਹਾਰ ਜਾਨਾ ਕਿਉਂ ਕਿਉਂਕਿ ਮੈਨੂੰ ਜਾਤ ਅਭਿਮਾਨ ਨਹੀਂ ਹੋਇਆ ਬੜੇ ਬੜੇ ਭਗਤੀ ਕਰਨ ਵਾਲੇ ਜਾਤ ਅਭਿਮਾਨੀ ਬਣ ਜਾਂਦੇ ਨੇ ਵੀ ਸਾਡੀਆਂ ਜਾਤਾਂ ਉੱਚੀਆਂ ਨੇ ਕਹਿੰਦੇ ਚੰਗਾ ਮੈਂ ਨੀਚ ਜਾਤ ਵਿੱਚ ਜੰਮਿਆ ਮੈਂ ਹੰਕਾਰੀ ਨਹੀਂ ਬਣਿਆ ਆਖੋ ਸਤਨਾਮ ਮੈਨੂੰ ਜਾਤ ਦਾ ਮਾਨ ਨਹੀਂ ਹੋਇਆ ਲੋਕ ਜਾਤ ਦਾ ਮਾਨ ਕਰਦੇ ਨੇ ਮਾਇਆ ਦਾ ਮਾਨ ਕਰਦੇ ਨੇ ਅਹੁਦੇ ਦਾ ਮਾਨ ਕਰਦੇ ਨੇ ਸੁਹੱਪਣ ਦਾ ਜ਼ੋਰ ਦਾ ਸਰੀਰ ਦਾ ਮਾਨ ਕਰਦੇ ਨੇ ਗੁਣ ਦਾ ਮਾਨ ਕਰਦੇ ਨੇ ਕਹਿੰਦੇ ਚੰਗਾ ਇਸ ਮਾਨ ਤੋਂ ਤੇ ਬਚਿਆ ਰਿਹਾ ਨਾ ਮੈਂ ਬਲਿਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਨ ਹਾਰ ਬਲਿਹਾਰ ਜਾਈ ਚੰਗਾ ਹੋਇਆ ਸੋ ਐਵੇਂ ਇਹਨਾਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ। ਸਭ ਬਰਾਬਰ ਹਨ, ਲੋਕ ਜਾਤਾਂ ਵੇਖਦੇ ਨੇ, ਲੋਕ ਗਰੀਬੀ ਅਮੀਰੀ ਵੇਖਦੇ ਨੇ, ਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖ ਲਿਆ, ਉਹਨਾਂ ਨੂੰ ਪਛਾਣ ਸੀ। ਗਿਆਨਵਾਨ ਕਰਮ ਵੇਖਦੇ ਨੇ ਹਮੇਸ਼ਾ, ਕੋਈ ਜਾਤ ਕੋਈ ਰੰਗ ਕੋਈ ਗਰੀਬੀ ਅਮੀਰੀ ਨਹੀਂ ਵੇਖਦੇ, ਉਹਨਾਂ ਨੇ ਕਰਮ ਵੇਖਣੇ ਨੇ, ਇਹਦੇ ਕਰਮ ਕਿਹੋ ਜਿਹੇ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਦੀ ਛਾਤੀ ਕਰ ਦਿੱਤੀ ਭਾਈ ਜੇਠਾ ਜੀ ਦੇ ਨਾਲ, ਲੱਗ ਪਏ ਸੇਵਾ ਕਰਨ। ਜਦੋਂ ਸੋਢੀਆਂ ਨੂੰ ਪਤਾ ਲੱਗਾ, ਨਾਲ ਦੇ ਸਾਥੀ ਸੋਢੀ ਕੁੱਲ, ਭਾਵੇਂ ਉੱਚੀ ਕੁੱਲ ਸੀ, ਬੜੀ ਵੱਡੀ ਕੁੱਲ ਮੰਨੀ ਜਾਂਦੀ ਸੀ ਉਹਨਾਂ ਵੇਲਿਆਂ 'ਚ, ਦੁਨੀਆਂ ਦੀਆਂ ਬਣਾਈਆਂ ਹੋਈਆਂ ਜਾਤਾਂ। ਉਹ ਜਿਹੜੇ ਬਹੁਤ ਸਾਰੇ ਲੋਕ ਲਾਹੌਰ ਤੋਂ ਆਏ, ਪਤਾ ਕਰੀਏ ਵੇਖੀਏ ਜੇਠਾ ਜੀ ਦਾ ਮਾਦ ਬਣ ਗਏ ਨੇ, ਬੜਾ ਬੈਠੇ ਹੋਣਗੇ ਗੱਦੀ ਲਾ ਕੇ। ਜਦੋਂ ਆਏ ਤੇ ਭਾਈ ਜੇਠਾ ਜੀ ਟੋਕਰੀ ਚੁੱਕੀ ਫਿਰਦੇ ਸੀ, ਸੇਵਾ ਕਰਦੇ ਸੀ, ਭੱਜ ਭੱਜ ਕੇ। ਉਹ ਬੜੇ ਹੈਰਾਨ, ਅਸੀਂ ਤੇ ਆਏ ਸੀ ਕਿ ਤੇਰੀ ਬੜੀ ਟੌਹਰ ਹੋਏਗੀ ਸਾਡੇ ਮੁੰਡੇ ਦੀ, ਪਰਿਵਾਰ ਵਾਲੇ ਸ਼ਰੀਕੇ ਵਾਲੇ, ਉਹ ਦਾਮਾਦ ਬਣ ਗਿਆ ਤੇ ਤੂੰ ਇੱਥੇ ਟੋਕਰੀ ਚੁੱਕੀ ਫਿਰਨਾ। ਉਸ ਵਕਤ ਭਾਈ ਜੇਠਾ ਜੀ ਕਹਿਣ ਲੱਗੇ ਆਪਣੇ ਪਰਿਵਾਰ ਵਾਲਿਆਂ ਨੂੰ, ਸ਼ਰੀਕੇ ਵਾਲਿਆਂ ਨੂੰ, ਕਿ ਜਿਹੜਾ ਆਨੰਦ ਮੈਨੂੰ ਟੋਕਰੀ ਧੋਣ ਵਿੱਚ ਹੈ, ਇਹ ਬੈਠ ਕੇ ਸੇਵਾ ਕਰਵਾਉਣ ਵਿੱਚ ਨਹੀਂ ਆਉਂਦਾ। ਜਿਵੇਂ ਭਾਈ ਨੰਦ ਲਾਲ ਜੀ ਵਜ਼ੀਰ ਸਨ ਕਿੱਥੇ, ਬਾਦਸ਼ਾਹ ਦੇ ਮੇਨ ਸਲਾਹਕਾਰ, ਨੇੜੇ ਵਜ਼ੀਰੀ ਦਾ ਅਹੁਦਾ ਮਿਲ ਰਿਹਾ ਸੀ ਉਹਨਾਂ ਨੂੰ, ਸਤ ਸੰਗਤ ਐਡਾ ਵੱਡਾ ਵਿਦਵਾਨ, ਸੋਨੇ ਦੀ ਕੁਰਸੀ ਦਾ ਹੁਕਮ ਸੀ, ਸੋਨੇ ਦੀ ਕੁਰਸੀ ਦਿਓ ਰਾਜੇ ਦੇ ਦਰਬਾਰ ਵਿੱਚ, ਸੋਨੇ ਦੀ ਕੁਰਸੀ ਬਾਦਸ਼ਾਹ ਦੇ ਦਰਬਾਰ ਵਿੱਚ, ਸੋਨੇ ਦੀ ਕੁਰਸੀ ਤੇ ਬਿਠਾਓ, ਇਹ ਨੰਦ ਲਾਲ ਸੋਨੇ ਦੀ ਕੁਰਸੀ ਤੇ ਬੈਠਣ ਦੇ ਕਾਬਿਲ ਹੈ। ਪਰ ਉਹੀ ਨੰਦ ਲਾਲ ਜਦੋਂ ਆਨੰਦਪੁਰ ਸਾਹਿਬ ਆਉਂਦਾ ਹੈ, ਗੁਰੂ ਘਰ ਦੇ ਭਾਂਡੇ ਮਾਂਜਦਾ, ਜੋੜੇ ਝਾੜਦਾ। ਇੱਕ ਵਾਰੀ ਨਾਲ ਦੇ ਸਾਥੀ ਆਏ, ਕਹਿੰਦੇ ਨੰਦ ਲਾਲ ਓਏ ਕੱਪੜੇ ਕਿੱਦਾਂ ਦੇ ਪਾਏ ਹੋਏ ਨੇ, ਹੱਥ ਸਵਾਹ ਨਾਲ ਲਿਬੜੇ ਹੋਏ ਨੇ ਤੇਰੇ, ਅੱਡੀਆਂ ਪਾਟੀਆਂ ਪਈਆਂ ਨੇ, ਤੂੰ ਪੈਰ ਚ ਜੁੱਤਾ ਨਹੀਂ ਪਾਉਂਦਾ, ਸਾਰਾ ਦਿਨ ਲੱਗਿਆ ਰਹਿੰਦਾ ਕਿੱਥੇ, ਸੋਨੇ ਦੀ ਕੁਰਸੀ ਕਿੱਥੇ, ਸਵਾਹ ਨਾਲ ਹੱਥ ਲਵੇੜੀ ਫਿਰਨਾ। ਭਾਈ ਨੰਦ ਲਾਲ ਨੇ ਆਖਿਆ, ਜਿਹੜਾ ਆਨੰਦ ਮੈਨੂੰ ਆ ਸਵਾਹ ਵਿੱਚ ਬੈਠ ਕੇ ਭਾਂਡੇ ਮਾਂਜਣ ਦਾ ਆਉਂਦਾ ਨਾ ਗੁਰੂ ਘਰ ਦੇ, ਇਹ ਆਨੰਦ ਮੈਨੂੰ ਸੋਨੇ ਦੀ ਕੁਰਸੀ ਤੇ ਬਹਿ ਕੇ ਨਹੀਂ ਸੀ ਆਉਂਦਾ, ਜਿਹੜਾ ਆਨੰਦ ਮੈਨੂੰ ਹੁਣ ਆ ਰਿਹਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੇਵਾ ਕਰਕੇ। ਇਹ ਉਹ ਦਰ ਹੈ ਜਿੱਥੇ ਵੱਡੇ ਵੱਡੇ ਵਿਦਵਾਨ ਝੁਕੇ, ਜਿਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਮਿਲੇ ਹੋਏ ਸਨ, ਉਹ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੇ ਰਹੇ ਨੇ। ਗੁਰਮੁਖ ਇੱਥੇ ਤੇ ਗੁਰੂ ਨਾਨਕ ਦੇ ਚਰਨਾਂ ਉੱਤੇ ਸੁੱਟਿਆ ਪੱਥਰ ਉਹ ਵੀ ਚੁੱਕਿਆ ਵਲੀ ਕੰਧਾਰੀ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੱਡੇ ਵੱਡੇ ਪੀਰ ਫਕੀਰ ਸਿਜਦੇ ਕਰਦੇ ਰਹੇ ਨੇ, ਅੱਜ ਵੀ ਕਰ ਰਹੇ ਨੇ।
ਤੇਰੇ ਦਰ ਤੇ ਚੜੂ ਦੇਵਨ ਮਾਲਕ ਮੁਲਕ ਜੰਗੀਰਾਂ ਦੇ, ਦਰ ਤੇ ਚੜੂ ਦੇਵਨ ਮਾਲਕ ਮੁਲਕ ਜੰਗੀਰਾਂ ਦੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੜੇ ਬੜੇ
ਮਾਲਕ ਮੁਲਕਾਂ ਦੇ ਮਾਲਕ ਝੁਕਦੇ ਰਹੇ ਨੇ, ਅੱਜ ਵੀ ਝੁਕਦੇ ਨੇ। ਪੇਪਰਾਂ ਚ ਪੜ੍ਹਦੇ ਰਹਿੰਦੇ ਆ ਫਲਾਣੇ ਰਾਜਾ ਫਲਾਣੇ ਦੇਸ਼ ਦਾ, ਫਲਾਣੀ ਰਾਣੀ ਇੰਗਲੈਂਡ ਦੀ ਰਾਣੀ ਜਿਹਦੀ ਅੱਜ ਕੱਲ ਪੌਂਡ ਤੇ ਫੋਟੋ ਲੱਗਦੀ, ਉਹ ਮੱਥਾ ਟੇਕਣ ਆਈ ਦਰਬਾਰ ਸਾਹਿਬ, ਅੱਜ ਵੀ ਝੁਕਦੇ ਵੱਡੇ ਵੱਡੇ ਰਾਜੇ ਮਹਾਰਾਜ।
ਦਰਸ਼ ਤੇਰੇ ਨੂੰ ਲੋਚਣ ਸੰਗਦਾ ਪੁੱਤਰ ਸ਼ਾਹ ਅਮੀਰਾਂ ਦੇ, ਦਰਸ਼ ਤੇਰੇ ਨੂੰ ਲੋਚਣ ਸੰਗਦਾ ਪੁੱਤਰ ਸ਼ਾਹ ਅਮੀਰਾਂ ਦੇ,
ਬੁੱਧੂ ਸ਼ਾਹ ਵਰਗੇ ਫਕੀਰ, ਅਜਮਤਾਂ ਵਾਲੇ ਇਸ ਦਰ ਦੇ ਉੱਤੇ ਆ ਕੇ ਸਿਜਦੇ ਕਰਦੇ ਰਹੇ। ਮੈਂ ਕੱਲ ਵੀ ਅਰਜ਼ ਕੀਤੀ ਸੀ, ਬੁੱਧੂ ਸ਼ਾਹ ਕਹਿੰਦਾ ਹੁੰਦਾ ਸੀ ਜਦੋਂ ਮੈਂ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬਹਿੰਦਾ, ਮੈਨੂੰ ਖੁਦਾ ਦੇ ਜਦੋਂ ਦਰਸ਼ਨ ਹੁੰਦੇ ਨੇ ਨਾ, ਕਹਿੰਦੇ ਖੁਦਾ ਦੀ ਦਰਗਾਹ ਵਿੱਚ ਜਾਂਦਾ, ਜਿਹੜਾ ਉੱਥੇ ਬੈਠਾ ਹੁੰਦਾ ਉਹੀ ਹੈ ਜਿਹੜਾ ਆਨੰਦਪੁਰ ਰਹਿੰਦਾ। ਆਖੋ
ਸਤਿਨਾਮ,
ਇਹ ਇੱਕੋ ਹੀ ਨਹੀਂ, ਇਹਨਾਂ ਦੇ ਚਿਹਰੇ ਮਿਲਦੇ ਜੁਲਦੇ ਨੇ। ਨਿਰਗੁਣ ਸਰਗੁਣ ਸਰੂਪ ਧਾਰ ਕੇ ਸੰਸਾਰ ਵਿੱਚ ਆਇਆ ਗੁਰੂ ਗੋਬਿੰਦ ਸਿੰਘ। ਇਹ ਪੀਰ ਵੱਡੇ ਵੱਡੇ ਕਹਿੰਦੇ ਸੀ, ਸਾਡੇ ਅੱਜ ਕੱਲ ਬੀਬੀਆਂ ਕਹਿੰਦੀਆਂ ਨੇ ਪੀਰ, ਪੀਰਾਂ ਦਾ ਦੀਵਾ ਨਾ ਜਗਾਇਆ ਤੇ ਉਹਨਾਂ ਨੇ ਰੁੱਸ ਜਾਣਾ। ਪਰ ਦਾਸ ਇੱਕੋ ਹੀ ਅਰਜ਼ ਹਮੇਸ਼ਾ ਆਪ ਜੀ ਦੇ ਚਰਨਾਂ ਚ ਕਰਦਾ, ਤੁਸੀਂ ਗੁਰੂ ਮਨਾ ਲਓ ਸਭ ਮੰਨੇ ਮਨਾਏ ਹੀ ਨੇ। ਆਖੋ ਸਤਨਾਮ, ਕਿਉਂਕਿ ਕੋਈ ਨਾਰਾਜ਼ ਨਹੀਂ ਜੇ ਸਤਿਗੁਰੂ ਤੇਰੇ ਤੇ ਖੁਸ਼ ਨੇ ਨਾ, ਸਭ ਖੁਸ਼ ਨੇ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਤੂੰ ਗੁਰੂ ਦਾ ਬਣ ਜਾ, ਸਭ ਤੇਰੇ ਆਪੇ ਹੀ ਬਣ ਜਾਣਗੇ, ਸਭ ਤੇਰੇ ਵੱਲ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੂਰਾ ਅਦਬ ਸਤਿਕਾਰ ਕਰੀਏ। ਇੱਥੇ ਉਹ ਬੜੇ ਬੜੇ ਪੀਰ ਫਕੀਰ ਆ ਕੇ ਸਿਜਦੇ ਕਰਦੇ ਰਹੇ, ਝੁਕਦੇ ਰਹੇ, ਮੱਥਾ ਟੇਕਦੇ ਰਹੇ। ਭਾਈ ਜੇਠਾ ਜੀ ਕਹਿਣ ਲੱਗੇ, ਜਿਹੜਾ ਆਨੰਦ ਹੈ ਨਾ ਸੇਵਾ ਕਰਨ ਦੀ, ਸੇਵਾ ਕਰਾਉਣ ਚ ਨਹੀਂ ਆਉਂਦਾ, ਹੱਥੀ ਸੇਵਾ ਕਰਨ ਦਾ ਆਨੰਦ। ਹੈਰਾਨ ਹੋ ਗਏ ਸ਼ਰੀਕੇ ਵਾਲੇ, ਸਾਨੂੰ ਤੇ ਮਿਲੇ ਸਹੀ ਮਾੜੀ ਜੀ ਜਥੇਦਾਰੀ, ਦਿਮਾਗ ਚ ਹੀ ਫਰਕ ਪੈ ਜਾਂਦਾ, ਬੋਲਣਾ ਹੀ ਭੁੱਲ ਜਾਂਦਾ, ਸਤਿਕਾਰ ਕਰਨਾ ਹੀ ਭੁੱਲ ਜਾਂਦਾ। ਮਾੜਾ ਜਿਹਾ ਮਾਨ ਮਿਲੇ, ਮਾੜਾ ਜਿਹਾ ਸਤਿਕਾਰ ਮਿਲੇ। ਭਾਈ ਜੇਠਾ ਜੀ ਗੁਰੂ ਘਰ ਦੇ ਦਾਮਾਦ ਬਣ ਕੇ ਵੀ ਸੇਵਾ ਕਰਦੇ, ਜਿੰਨੀ ਨਿਮਰਤਾ ਲਿਆਵਾਂਗੇ ਓਨਾ ਹੀ ਉੱਚੇ ਉੱਠਾਂਗੇ। ਜਿਹੜਾ ਦਰਖਤ ਜ਼ਿਆਦਾ ਕੱਦ ਕਰਦਾ ਨਾ, ਉਹਦੀਆਂ ਜੜ੍ਹਾਂ ਓਨੀਆਂ ਡੂੰਘੀਆਂ ਹੁੰਦੀਆਂ, ਜਿੰਨਾ ਥੱਲੇ ਜਾਏਗਾ ਓਨਾ ਹੀ ਉੱਪਰ ਜਾਏਗਾ। ਜਿਹੜਾ ਦਰਖਤ ਛੋਟਾ ਜਿਹਾ ਰਹਿ ਜਾਏ ਇਹ ਪੱਕੀ ਗੱਲ ਹੈ ਵੀ ਉਹਦੀਆਂ ਜੜ੍ਹਾਂ ਨੀਵੀਆਂ ਨਹੀਂ ਗਈਆਂ, ਉਹ ਨੀਵਾਂ ਹੀ ਹੋਇਆ ਹੀ ਨਹੀਂ ਤਾਂ ਹੀ ਤੇ ਉੱਪਰ ਉੱਪਰ ਨਹੀਂ ਗਿਆ। ਜਿਹੜਾ ਦਰਖਤ ਥੱਲੇ ਨੂੰ ਜਾਏਗਾ ਨਾ, ਜਿੰਨੀਆਂ ਜੜ੍ਹਾਂ ਥੱਲੇ ਲਜਾਏਗਾ ਓਨਾ ਹੀ ਉੱਪਰ ਉੱਠੇਗਾ ਕੁਦਰਤੀ। ਇਸੇ ਤਰ੍ਹਾਂ ਜਿੰਨਾ ਹੀ ਕੋਈ ਨਿਮਰਤਾ ਰੱਖੇਗਾ ਓਨਾ ਹੀ ਉਹ ਉੱਚਾ ਜਾਏਗਾ। ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਇਹਦੇ ਨਾਲ ਹੀ ਗੁਰਸਿੱਖ ਸੋਹਣਾ ਲੱਗਦਾ ਨਿਮਰਤਾ ਨਾਲ। ਤੇ ਸਾਧ ਸੰਗਤ ਭਾਈ ਜੇਠਾ ਜੀ ਸੇਵਾ ਕਰਦੇ ਰਹੇ। ਦੋ ਗੁਰੂ ਘਰ ਦੇ ਦਾਮਾਦ ਹਨ, ਵੱਡੇ ਰਾਮਾ ਜੀ ਛੋਟੇ ਜੇਠਾ ਜੀ। ਸੰਗਤ ਉਸ ਵੇਲੇ ਭਾਈ ਜੇਠਾ ਜੀ ਦਾ ਸਤਿਕਾਰ ਜ਼ਿਆਦਾ ਕਰਦੀ ਕਿਉਂਕਿ ਸੇਵਾਦਾਰ ਉਹਨੇ, ਇਸ ਕਰਕੇ ਸਤਿਕਾਰ ਵੀ ਉਹਨਾਂ ਦਾ ਹੀ ਹੋਣਾ। ਹੁਣ ਜਿਹੜੇ ਬੰਦੇ ਇੱਥੇ ਪੰਜ ਸੱਤ ਦਸ ਦਿਨਾਂ ਤੋਂ ਮਹੀਨੇ ਤੋਂ ਅਗਰਾਹੀ ਕਰਦੇ ਨੇ, ਕਿੱਥੋਂ ਪੰਡਾਲ ਲਾਉਣਾ ਹੈ, ਪਹਿਲਾਂ ਡੇਟ ਲੈਣੀ ਹੈ, 15 ਵਾਰੀ ਉੱਥੇ ਜਾਣਾ ਹੈ, ਫਿਰ ਉਹਨਾਂ ਨੇ ਸਾਰੀ ਤਿਆਰੀ ਕਰਨੀ ਹੈ, ਕਿੱਥੋਂ ਲਾਈਟ ਕਰਨੀ, ਕਿੱਥੋਂ ਸਾਊਂਡ ਕਰਨਾ, ਕਿੰਨਾ ਕੁਝ ਕਰਨਾ। ਤੇ ਜਦੋਂ ਫਿਰ ਗੁਰਮੁਖੋ ਇੰਨੀ ਮਿਹਨਤ ਕੀਤੀ ਹੈ ਤੇ ਜਦੋਂ ਉਹਨਾਂ ਨੇ ਸਟੇਜ ਤੇ ਆਉਣਾ ਤੇ ਸਤਿਕਾਰ ਵੀ ਫਿਰ ਉਹਨਾਂ ਦਾ ਹੋਣਾ। ਵਿੱਚ ਕਈ ਬੈਠੇ ਐਵੇਂ ਕਹਿਣਗੇ ਲੈ ਇਹ ਪ੍ਰਧਾਨ ਬਣੇ ਫਿਰਦੇ ਨੇ, ਆ ਅੱਗੇ ਲੱਗੇ ਫਿਰਦੇ ਨੇ, ਆ ਕਾਪੀਆਂ ਜਿਹੀਆਂ ਚੱਕੀ ਫਿਰਦੇ ਨੇ। ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਦੇ ਨਾਲ ਕਰੋ, ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਵੀ ਇੱਥੇ ਆ ਜਾਓ। ਅਸੀਂ ਇੱਕ ਮਿੰਟ ਘਰ ਨਹੀਂ ਛੱਡ ਸਕਦੇ, ਅਸੀਂ ਛੱਡ ਨਹੀਂ ਸਕਦੇ। ਸਾਨੂੰ ਔਖਾ ਲੱਗਦਾ ਘਰ ਘਰ ਜਾ ਕੇ ਗ੍ਰਾਹੀਆਂ ਕਰਨੀਆਂ, ਸਾਨੂੰ ਔਖਾ ਲੱਗਦਾ, ਟਾਈਮ ਕੱਢਿਆ ਨਹੀਂ ਜਾਂਦਾ, ਦਿਨ ਛੱਡਿਆ ਨਹੀਂ ਜਾਂਦਾ, ਤੇ ਫਿਰ ਕਿਵੇਂ ਮਿਹਰ ਹੋਏਗੀ ਬਈ। ਤੇ ਜੇ ਸਤਿਕਾਰ ਚਾਹੁੰਦੇ ਹੋ ਤੇ ਛੱਡੋ, ਅਸੀਂ ਇੱਕ ਮਿੰਟ ਘਰ ਨਹੀਂ ਛੱਡ ਸਕਦੇ। ਸੰਤ ਬਾਬਾ ਈਸ਼ਰ ਸਿੰਘ ਜੀ ਨੇ ਘਰ ਛੱਡਿਆ, ਮੁੜ ਕੇ ਗਿਆ ਹੀ ਨਹੀਂ। ਅਸੀਂ ਹਮੇਸ਼ਾ ਆਪਣੇ ਪਰਿਵਾਰ ਔਰ ਆਪਣੇ ਬੱਚਿਆਂ ਵਾਸਤੇ ਸੋਚਨੇ ਆ। ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਆਲੋਵਾਲ ਪਿੰਡ ਆ ਆਪਣੇ ਨੇੜੇ, ਜਾਓ ਉਹਨਾਂ ਦੇ ਪਿੰਡਾਂ ਵਿੱਚ ਜਾ ਕੇ ਵੇਖੋ। ਉਹਨਾਂ ਨੇ ਆਪਣਿਆਂ ਭਤੀਜਿਆਂ ਨਾਲ ਕੋਈ ਜਾਇਦਾਦ ਨਹੀਂ ਕਰਵਾਈ, ਆਪਣੇ ਭਰਾਵਾਂ ਦੀਆਂ ਕੋਈ ਵੱਡੀਆਂ ਵੱਡੀਆਂ ਕੋਠੀਆਂ ਨਹੀਂ ਬਣਾ ਕੇ ਦਿੱਤੀਆਂ। ਜਿੱਦਾਂ ਦੇ ਆਲੋਵਾਲ ਚ ਆਮ ਬੰਦੇ ਰਹਿੰਦੇ ਨੇ ਉਵੇਂ ਹੀ ਉਹ ਰਹਿੰਦੇ ਨੇ। ਆਖੋ ਸਤਨਾਮ, ਇਹ ਫਰਕ। ਅੱਜ ਕੋਈ ਕੀਰਤਨ ਵੀ ਕਰਨ ਲੱਗ ਜਾਂਦਾ ਉਹ ਪਹਿਲਾਂ ਆਪਣੇ ਪਰਿਵਾਰ ਦਾ ਸੋਚਦਾ। ਇੱਕ ਵਾਰੀ ਬਾਹਰ ਜਾਵੇ ਉਹ ਕਹਿੰਦਾ ਹੁਣ ਮੈਂ ਆਪਣਾ ਸਾਰਾ ਪਰਿਵਾਰ ਜਿੰਨਾ ਚਿਰ ਕੈਨੇਡਾ ਨਾ ਭੇਜ ਦਿਆ ਉਹਨਾਂ ਚਿਰ ਮੈਨੂੰ ਸ਼ਾਂਤੀ ਨਹੀਂ, ਜਿੰਨਾ ਚਿਰ ਮੈਂ ਸਾਰਾ ਟੱਬਰ ਅਮਰੀਕਾ ਨਾ ਸੈੱਟ ਕਰ ਲਵਾਂ ਉਹਨਾਂ ਚਿਰ ਗੱਲ ਨਹੀਂ ਬਣਨੀ। ਸਾਡੇ ਕਈ ਪ੍ਰਚਾਰਕ ਵੱਡੇ ਵੱਡੇ ਗਿਆਨੀ ਉਹ ਪੱਕੇ ਹੀ ਉੱਥੇ ਬੈਠੇ, ਆਏ ਹੀ ਨਹੀਂ ਮੁੜ ਕੇ, ਇੱਕ ਵਾਰੀ ਚਲੇ ਗਿਆ ਮੁੜ ਕੇ ਉੱਥੇ ਹੀ। ਕਦੇ ਕੀਰਤਨ ਕਰ ਲੈਂਦੇ ਨੇ, ਕਦੇ ਫਲ ਵੀ ਤੋੜ ਲੈਂਦੇ ਨੇ, ਉੱਥੇ ਕੰਮ ਵੀ ਕਰੀ ਜਾਂਦੇ ਨੇ ਨਾਲ ਨਾਲ, ਸਰਦਾ ਹੀ ਨਹੀਂ ਕਈ। ਅਸੀਂ ਇੱਕ ਵਾਰੀ ਆਸਟ੍ਰੇਲੀਆ ਗਏ ਸੀ, ਉੱਥੇ ਸਾਨੂੰ ਇੱਕ ਪੁੱਛਣ ਆ ਗਿਆ ਫਲ ਤੋੜਨ ਜਾਓਗੇ ਸਵੇਰੇ? ਮੈਂ ਕਿਹਾ ਕਿਉਂ? ਕਹਿੰਦੇ ਜਿੰਨੇ ਰਾਗੀ ਆਉਂਦੇ ਨੇ ਰਾਤ ਨੂੰ ਕੀਰਤਨ ਕਰਦੇ ਨੇ, ਸਵੇਰੇ ਦਿਹਾੜੀ ਕਰਦੇ ਨੇ। ਮੈਂ ਕਿਹਾ ਇੱਕ ਦਿਨ ਤੁਸੀਂ ਕੀਰਤਨ ਕਰਾਉਣਾ ਕਰਾ ਲਓ, ਫਲ ਤੋੜਨ ਜਾਓਗੇ ਤੁਹਾਡੇ। ਏਦਾਂ ਦੇ ਲੋਕ ਵੀ ਹਨ, ਕਹਿੰਦੇ ਜੀ ਰਾਤ ਨੂੰ ਕੀਰਤਨ ਕਰੋ, ਸਵੇਰੇ ਮਜ਼ਦੂਰੀਆਂ ਕਰਦੇ ਨੇ। ਉਹਨਾਂ ਨੂੰ ਭਰੋਸਾ ਹੀ ਨਹੀਂ ਸਤਿਗੁਰ ਤੇ ਵੀ ਜਿਹਦੇ ਗੁਣ ਗਾਉਂਦੇ ਨੇ ਕੁਛ ਘੱਟ ਰਹਿਣ ਦੇਣੀ ਵੀ ਨਹੀਂ, ਦੂਰੀ ਕਮਾਈ। ਏਦਾਂ ਦੇ ਲੋਕ ਵੀ ਹਨ। ਚਲੋ ਕਿਸੇ ਨੇ ਮਿਹਨਤ ਕੀਤੀ, ਉਹਨਾਂ ਨੇ ਬਾਬਾ ਈਸ਼ਰ ਸਿੰਘ ਰਾੜਾ ਨਾਨਕਸਰ ਵਾਲੇ ਸਨ ਜਿਹੜੇ, ਉਹਨਾਂ ਦੀ ਵੀ ਬਰਸੀ ਮਨਾਈ ਗਈ ਹੈ ਕੱਲ। ਉਹਨਾਂ ਨੇ 13 ਆਪਣੇ ਸਮੇਂ ਵਿੱਚ ਅਸਥਾਨ ਬਣਾਏ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ। ਜੇ ਸੰਗਤਾਂ ਨੇ ਉਹਨਾਂ ਨੂੰ ਕਰੋੜਾਂ ਰੁਪਇਆ ਦਿੱਤਾ, ਉਹਨਾਂ ਨੇ ਸੰਗਤਾਂ ਤੇ ਹੀ ਖਰਚ ਕਰ ਦਿੱਤਾ। ਵਾਪਸ ਲੰਗਰ ਬਣਾ ਦਿੱਤੇ, ਹੋਸਪਿਟਲ ਬਣਾ ਦਿੱਤੇ, ਬਿਰਧ ਆਸ਼ਰਮ ਬਣਾ ਦਿੱਤੇ। ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਜੋ ਤੁਸੀਂ ਦਿੱਤਾ ਸੰਗਤ ਨੇ, ਉਹਨਾਂ ਨੇ ਉਹ ਸਾਰੀ ਮਾਇਆ ਸੰਗਤ ਵਾਸਤੇ ਹੀ ਲਾਈ। ਲੰਗਰਾਂ ਦੇ ਨਾਲ ਸਭ ਕੁਛ ਉਹਨਾਂ ਨੇ ਕਰਵਾ ਦਿੱਤਾ, ਕੁਛ ਨਹੀਂ ਰੱਖਿਆ ਲੁਕੋ ਕੇ। ਹਾਂ ਇੰਨਾ ਕੁ ਤੇ ਹੈ, ਹੁਣ ਜਦੋਂ ਇੰਨੀ ਮਿਹਨਤੋਂ ਕਰਨਗੇ, 70 ਸਾਲ ਵਿੱਚੋਂ 50 ਸਾਲ ਪੰਥ ਦੀ ਸੇਵਾ ਕਰਨਗੇ, ਤੇ ਉਹਨਾਂ ਨੂੰ ਜਾਣ ਵਾਸਤੇ ਗੱਡੀ, ਰਹਿਣ ਵਾਸਤੇ ਜਗ੍ਹਾ ਬੜੀ ਸੋਹਣੀ। ਇਹ ਸੰਗਤ ਨੇ ਵੀ ਮਾਣ ਦਿੱਤਾ ਬੜਾ, ਤੇ ਚਾਹੀਦਾ ਵੀ ਹੈ।
ਜਦੋਂ ਉਹ ਕੌਮ ਵਾਸਤੇ ਇੰਨਾ ਕੁਛ ਕਰਦੇ ਨੇ, ਜਿਹੜੀ ਮਾਇਆ ਉਹਨਾਂ ਕੋਲ ਆ ਰਹੀ ਹੈ ਉਹ ਆਪਣੀ ਵੀ ਤੇ ਰੱਖ ਸਕਦੇ ਨੇ। ਪਰਿਵਾਰ ਸ਼ਾਦੀ ਕਰਾ ਕੇ ਬੱਚਿਆਂ ਚ ਆਪਣੇ ਪਰਿਵਾਰ ਚ ਆਪਣੇ ਪੋਤਿਆਂ ਚ ਆਪਣੇ ਪੜੋਤਿਆਂ ਚ ਬਸ ਇੱਥੇ ਤੱਕ ਵੀ ਸੀਮਿਤ ਕਰ ਸਕਦੇ ਸੀ। ਸੰਤ ਬਾਬਾ ਈਸ਼ਰ ਸਿੰਘ ਜੀ ਦੇ ਅੱਜ ਵੱਡੇ ਵੱਡੇ ਪੋਤਰੇ ਹੋਣੇ ਸੀ ਸਾਡੇ ਤੋਂ ਵੱਡੇ, ਸਭ ਕੁਛ ਉਹਨਾਂ ਨਾਲ ਕਰਾ ਸਕਦੇ ਸੀ, ਪਰ ਨਹੀਂ, ਉਹਨਾਂ ਨੇ ਜੋ ਕੀਤਾ ਕੌਮ ਵਾਸਤੇ ਕੀਤਾ, ਜੋ ਤੁਸੀਂ ਦਿੱਤਾ ਸਭ ਵਾਪਸ ਦੇ ਗਏ ਕਿਸੇ ਹੋਰ ਰੂਪ ਚ। ਅੱਜ ਰਾਣਾ ਸਾਹਿਬ ਜਾਓ, ਅੱਜ ਉੱਥੇ ਗੁਰੂ ਕਾ ਲੰਗਰ ਚੱਲਦਾ। ਆਪਣੇ ਦਾਦੇ ਪੜਦਾਦਿਆਂ ਵੇਲੇ ਉਹਨਾਂ ਵੇਲਿਆਂ ਚ ਸੰਗਤਾਂ ਨੇ ਸੇਵਾ ਕੀਤੀ ਆ, ਉਦੋਂ ਦੇ ਲੰਗਰ ਬਣੇ ਆ, ਉੱਥੇ ਜਾ ਕੇ ਪ੍ਰਸ਼ਾਦਾ ਛਕੋ। ਰਾੜਾ ਸਾਹਿਬ ਦੇ ਨੇੜੇ ਤੇੜੇ ਮੰਗਤਾ ਕੋਈ ਨਹੀਂ ਲੱਭਦਾ, ਸਭ ਉੱਥੋਂ ਲੰਗਰ ਛਕਦੇ। ਸੰਗਤ ਵਾਸਤੇ ਸਹੂਲਤ ਬਣਾ ਦਿੱਤੀ, ਹਾਲ ਬਣਾਇਆ, ਤਾਂ ਵੀ ਉੱਥੇ ਸੰਗਤ ਨੇ ਲੰਗਰ ਛਕਣਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਛਕਦੇ ਰਹੇ ਲੰਗਰ ਤੇ ਸੰਗਤ ਛਕਦੀ। ਹੋਸਪਿਟਲ ਸੰਗਤ ਦੇ ਭਲੇ ਵਾਸਤੇ ਬਣਾਇਆ, ਜੇ ਵੱਡਾ ਸਾਰਾ ਸਕੂਲ ਬਣਾਇਆ ਉਹਨਾਂ ਨੇ, ਉਹਨਾਂ ਵੇਲਿਆਂ ਚ ਹਾਈ ਸਕੂਲ ਕਿੱਥੇ ਸੀ ਇਸ ਇਲਾਕੇ ਚ, ਰਾੜਾ ਸਾਹਿਬ ਦੇ ਏਰੀਏ ਚ। ਮਹਾਂਪੁਰਸ਼ਾਂ ਨੇ ਬਣਾਇਆ, ਹੁਣ ਅਮਰੀਕਾ ਕੈਨੇਡਾ ਵੇਖੀਦਾ ਜਾਂ ਹੋਰ ਕਈ ਥਾਵਾਂ ਤੇ, ਕਹਿਣਗੇ ਜੀ ਉੱਥੋਂ ਦੇ ਪੜ੍ਹੇ ਹੋਏ ਆ, ਜੇ ਇਸ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਨਾ ਬਣਾਉਂਦੇ ਅਸੀਂ ਕਿੱਥੇ ਪੜ੍ਹਨਾ ਸੀ। ਉਦੋਂ ਦੀ ਮੈਟ੍ਰਿਕ ਅੱਜ ਦੀ ਐਮਏ ਵੀ ਉਹਦਾ ਮੁਕਾਬਲਾ ਨਹੀਂ ਕਰਦੀ, ਜਿਹੜੇ ਵੇਲਿਆਂ ਚ ਮਹਾਂਪੁਰਸ਼ਾਂ ਨੇ ਸਕੂਲ ਬਣਾਤਾ। ਸੋ ਸੰਗਤ ਦੇ ਭਲੇ ਵਾਸਤੇ ਉਹਨਾਂ ਨੇ ਸਾਰਾ ਜੀਵਨ ਲਾਇਆ। ਦਾਸ ਨੇ ਕੱਲ ਵੀ ਧਾਰਨਾ ਪੜ੍ਹੀ ਸੀ, ਜਨਮ ਮਰਨ ਦੋਹੁ ਮੈਂ ਨਾਹੀ ਜਨ ਪਾਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਬੁਲਾਏ, ਹਰ ਜੀ ਬਸਰ ਸਾਧ ਕੀ ਰਸਨਾ। ਜਿੱਧਰ ਇਸ਼ਾਰਾ ਕਰ ਦਿੱਤਾ ਜਿੱਧਰ ਨੂੰ ਉਹੀ ਸਭ ਕੁਛ ਸੰਗਤ ਨੇ ਬਣਾ ਦਿੱਤਾ। ਬਣਿਆ ਆਪ ਸੰਗਤ ਦੇ ਸਹਿਯੋਗ ਨਾਲ, ਪਰ ਅੱਗੇ ਲੱਗਣ ਵਾਲਾ ਆਗੂ ਵੀ ਚਾਹੀਦਾ। ਸ਼ਾਹ ਮੁਹੰਮਦ ਆ ਇੱਕ ਜਥੇਦਾਰ ਵਾਜੋਂ, ਕੌਮਾਂ ਜਿੱਤ ਕੇ ਅੰਤ ਨੂੰ ਹਾਰੀਆਂ। ਇਹੋ ਜੇ ਗੁਰਮੁਖ ਜਦੋਂ ਵਾਗਡੋਰ ਸੰਭਾਲਦੇ ਨੇ ਕੌਮ ਦੀ, ਫਿਰ ਚੜ੍ਹਦੀ ਕਲਾ ਹੁੰਦੀ ਹੈ, ਫਿਰ ਗੱਲ ਬਣਦੀ ਹੈ। ਮੈਂ ਬੜੀ ਵਾਰੀ ਇਸ ਸਟੇਜ ਤੋਂ ਅਰਜ਼ ਕਰ ਚੁੱਕਿਆ, ਲੋਕ ਆਖਦੇ ਨੇ ਸਾਡਾ ਰਾਜ ਚਾਹੀਦਾ, ਆਗੂ ਲਿਆਓ ਖਰਾਜ ਕਰਨ ਵਾਲੇ, ਭਾਈ ਬਘੇਲ ਸਿੰਘ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਫਿਰ ਤੇ ਆਪਣਾ ਹੀ ਹੈ। ਰਾਜ ਹੋ ਵੀ ਜਾਏਗਾ ਤੇ ਆਗੂ ਕਿਹੜੇ ਭਾਓ ਕੇ ਕੁਰਸੀਆਂ ਤੇ, ਹੈ ਸਾਡੇ ਕੋਲ ਅੱਜ ਉਦਾਂ ਦੇ ਆਗੂ ਜਿਹੜੇ ਸਾਡੀ ਵਾਗਡੋਰ ਸੰਭਾਲ ਲੈਣਗੇ? ਭਾਈ ਬਘੇਲ ਸਿੰਘ ਵਰਗੇ ਨਿਤਨੇਮੀ ਹਨ। ਬਾਬਾ ਆਦਰ ਸਿੰਘ ਜੀ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਸਿੰਘੋ 2 ਵਜੇ ਗੜਵੇ ਖੜਕਾਇਆ ਕਰੋ ਸਵੇਰੇ ਖੂਹਾਂ ਤੇ ਡੋਲ, 2 ਵਜੇ ਉੱਠਿਆ ਕਰੋ, ਫਿਰ ਰਾਜ ਤੁਹਾਡਾ ਹੀ, ਐਵੇਂ ਇਕੱਲਾ ਖਾਲਿਸਤਾਨ ਕਹਿਣ ਨਾਲ ਗੱਲ ਨਹੀਂ ਬਣੇਗੀ। ਇਹ ਬਾਬਾ ਆਦਰ ਸਿੰਘ ਜੀ ਮਸਤਵਾਣੇ ਵਾਲੇ ਕਹਿੰਦੇ ਹੁੰਦੇ ਸੀ, ਤੇ ਅੱਜ ਸਾਡੇ ਕੋਲ ਇੱਦਾਂ ਦੇ ਆਗੂ ਹਨ। ਜੇ ਗੁਰੂ ਸਾਹਿਬ ਮਿਹਰ ਕਰ ਦੇਣ ਰਾਜ ਤੇ ਦੇ ਦੇਣਗੇ, ਰਾਜ ਤੇ ਬਹਿਣ ਵਾਲਾ ਕਿਹੜਾ ਅੱਜ ਨਿਤਨੇਮੀ, ਜਿਹੜਾ 17-17 ਬਾਣੀਆਂ ਦਾ ਨਿਤਨੇਮ ਕਰੇ, ਹੈ ਕੋਈ? ਭਾਈ ਬਘੇਲ ਸਿੰਘ ਵਰਗਾ ਜਿਹਨੇ ਦਿੱਲੀ ਦੇ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ, ਹੈ? ਜਿੱਥੇ ਅੱਜ ਤਿਰੰਗਾ ਝੁਲਦਾ, ਇੱਥੇ ਕਿਸੇ ਸਮੇਂ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਵੀ ਝੁਲਿਆ। ਜਦੋਂ ਸਿੱਖ ਕਮਾਈਆਂ ਵਾਲੇ ਆ ਗਏ, ਰਾਜਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦੀ ਝੋਲੀ ਚ ਪਾ ਦਿੱਤਾ, ਆ ਲਓ ਤੁਹਾਡਾ ਸਭ ਕੁਛ। ਪਰ ਹੁਣ ਪੱਗਾਂ ਲੈ ਕੇ ਅਸੀਂ ਸਿਰ ਉੱਚਾ ਕਰਕੇ ਤੇ ਤੁਰ ਰਹੇ ਹਾਂ, ਪਰ ਉੱਥੋਂ ਤਾਂ ਓਨੀ ਕਮਾਈ ਨਾ ਹੋਣ ਕਰਕੇ ਅਸੀਂ ਭਟਕਦੇ ਫਿਰ। ਅੱਜ ਵੀ ਭਾਵੇਂ ਹਿੰਦੁਸਤਾਨ ਦੀ ਵਾਗਡੋਰ ਪੱਗ ਵਾਲਾ ਸਾਂਭ ਰਿਹਾ, ਅੱਜ ਵੀ ਦਸਤਾਰਾਂ ਵਾਲੇ ਬਹੁਤ ਉੱਚੇ ਅਹੁਦਿਆਂ ਤੇ ਬੈਠੇ ਨੇ, ਮਹਾਰਾਜ ਨੇ ਕੁਛ ਨੀ ਲੁਕੋ ਕੇ ਰੱਖਿਆ, ਘਾਟਾ ਸਾਡੇ ਚ, ਕਮੀਆਂ ਸਾਡੇ ਚ ਨੇ। ਜੇ ਮਹਾਰਾਜ ਨੇ ਆਖਿਆ ਸੀ ਮੈਂ ਰਾਜ ਦਿਆਂਗਾ ਤੇ ਦਿੱਤਾ ਵੀ ਹੈ, ਉਹ ਗੱਲ ਵੱਖ, ਸਾਥੋਂ ਸਾਂਭਿਆ ਨਹੀਂ ਗਿਆ। ਸੋ ਆਓ, ਦਾਸ ਸਾਹਿਬ ਜੀ ਦੇ ਚਰਨਾਂ ਚਰਜ ਕਰਦਾ ਸੀ, ਇੱਦਾਂ ਦੇ ਗੁਰਮੁਖ ਹੋਣ ਜਿਹੜੇ ਦਿਨ ਰਾਤ ਘਾਲਣਾ ਘਾਲਣ ਤੇ ਘਾਲਣ ਪੰਥ ਵਾਸਤੇ, ਜਿਨ੍ਹਾਂ ਵਿੱਚ ਉਹਨਾਂ ਦਾ ਆਪਣਾ ਮਤਲਬ ਨਾ ਹੋਵੇ, ਉਹਨਾਂ ਨੂੰ ਹੀ ਆਖਿਆ ਸੰਗਤ
ਆਏ ਜਨ ਪਰੋ
ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ
ਰਸਨਾ ਉੱਤੇ ਨਾਮ ਹੁੰਦਾ ਰੱਬ ਦੇ ਪਿਆਰਿਆਂ ਦੇ ਤੇ ਨਾਮ ਹੀ ਪਰਮਾਤਮਾ ਨਾਮ ਹੀ ਰੱਬ ਨਾਮ ਪਰਮਾਤਮਾ ਇਸੇ ਕਰਕੇ ਆਖਿਆ ਪ੍ਰਭ ਜੀ ਵਸਹਿ ਸਾਧ ਕੀ ਰਸਨਾ ਜਿਹੜਾ ਵੀ ਨਾਮ ਜਪਣ ਵਾਲਾ ਹੈ ਉਹ ਚਾਹੇ ਕੋਈ ਵੀ ਹੈ ਉਹਦੀ ਰਸਨਾ ਉੱਤੇ ਪਰਮਾਤਮਾ ਵਸਦਾ ਤੇ ਮਹਾਂਪੁਰਸ਼ਾਂ ਦੀ ਰਸਨਾ ਤੇ ਰੱਬ ਵਸਦਾ ਸੀ ਸੱਤ ਦੀਵਾਨ ਲੱਗਣੇ ਇੱਕ ਦਿਨ ਕਹਿੰਦੇ ਸੀ ਗੁਰੂ ਵਾਲੇ ਬਣੋ ਹਜ਼ਾਰਾਂ ਸੰਗਤਾਂ ਤਿਆਰ ਹੋ ਜਾਂਦੀਆਂ ਸੀ ਹਜ਼ਾਰਾਂ ਉੱਤੇ ਉਹਨਾਂ ਦੇ ਬੋਲਾਂ ਦਾ ਅਸਰ ਹੁੰਦਾ ਸੀ ਸੁਦਾਸ ਸਾਹਿਬ ਜੀ ਦੇ ਚਰਨਾਂ ਚ ਅਰਜ ਕਰ ਰਿਹਾ ਸੀ ਕਿ ਦੋ ਤਾਂ ਮਾਦ ਗੁਰੂ ਕੇ ਰਾਮਾ ਜੀ ਤੇ ਜੇਠਾ ਜੀ ਜੇਠਾ ਜੀ ਦਾ ਸਤਿਕਾਰ ਹੋ ਰਿਹਾ ਜਿਹਨੇ ਪੰਥ ਵਾਸਤੇ ਕੌਮ ਵਾਸਤੇ ਕੁਛ ਕੀਤਾ ਘੱਲਣਾ ਘੱਲੀ ਹੈ ਉਹਦਾ ਸਤਿਕਾਰ ਹੋਇਆ ਹੋ ਰਿਹਾ ਤੇ ਹੁੰਦਾ ਰਹੇਗਾ ਸੰਗਤ ਜੀ ਭਾਈ ਜੇਠਾ ਜੀ ਦਾ ਸਤਿਕਾਰ ਹੁੰਦਾ ਵੇਖ ਕੇ ਰਾਮਾ ਜੀ ਈਰਖਾ ਲੱਗ ਪਏ ਕਰਨ ਭਾਵੇਂ ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸੀ ਪਰ ਈਰਖਾ ਤੋਂ ਬਚ ਨਾ ਸਕੇ ਈਰਖਾ ਮਨ ਵਿੱਚ ਆ ਗਈ ਇਹ ਹੈ ਛੋਟਾ ਤੇ ਮੈਂ ਵੱਡਾ ਦਮਾਦ ਹਾਂ ਮੈਨੂੰ ਕੋਈ ਪੁੱਛਦਾ ਨੀ ਇਹਨੂੰ ਸਾਰੇ ਗੋਡੀ ਹੱਥ ਲਾ ਕੇ ਮਿਲਦੇ ਨੇ ਇਹਨੂੰ ਪੈਰੀ ਹੱਥ ਲਾਉਂਦੇ ਨੇ ਮੈਨੂੰ ਕੋਈ ਪੁੱਛਦਾ ਨੀ ਮੈਂ ਵੱਡਾ ਕਾਰਨ ਕੀ ਫਿਰ ਉਹਨੇ ਵੇਖਿਆ ਵੀ ਸੇਵਾ ਕਰਦੇ ਨੇ ਸ਼ਾਇਦ ਤਾਂ ਮੱਥਾ ਇਹ ਟੋਕਰੀ ਚੁੱਕੀ ਰੱਖਦੇ ਨੇ ਸੇਵਾ ਕਰਦੇ ਨੇ ਇਸ ਕਰਕੇ ਇਹਨਾਂ ਦਾ ਸਤਿਕਾਰ ਰਾਮਾ ਜੀ ਨੇ ਆਖਿਆ ਕੋਈ ਗੱਲ ਨੀ ਮੈਂ ਟੋਕਰੀ ਚੁੱਕ ਲੈਂਦਾ ਉਹਨਾਂ ਨੇ ਵੀ ਟੋਕਰੀ ਚੁੱਕ ਲਈ ਉਹ ਵੀ ਲੱਗ ਪਏ ਸੇਵਾ ਕਰਨ ਸਾਰਾ ਦਿਨ ਸੇਵਾ ਕਰਿਆ ਕਰਨ ਤੇ ਹੁਣ ਜਿੱਥੇ ਜੇਠਾ ਜੀ ਦਾ ਸੰਗਤਾਂ ਸਤਿਕਾਰ ਕਰਦੀਆਂ ਨੇ ਧੰਨ ਧੰਨ ਕਹਿੰਦੀਆਂ ਨੇ ਉੱਥੇ ਰਾਮਾ ਜੀ ਦਾ ਸਤਿਕਾਰ ਵੀ ਹੋਣ ਲੱਗ ਪਿਆ ਭਾਈ ਰਾਮਾ ਜੀ ਵੀ ਧੰਨ ਇਹਨਾਂ ਨੂੰ ਵੀ ਲੋਕ ਸਤਿਕਾਰ ਦੇਣ ਲੱਗ ਪਏ ਹੁਣ ਦੋ ਸੇਵਾਦਾਰ ਨੇ ਦੋ ਦਾਮਾਦ ਨੇ ਜੇਠਾ ਜੀ ਵੀ ਤੇ ਰਾਮਾ ਜੀ ਵੀ ਰਾਮਾ ਜੀ ਵੀ ਸੇਵਾ ਕਰਦੇ ਨੇ ਜੇਠਾ ਜੀ ਵੀ ਸੇਵਾ ਕਰਦੇ ਨੇ ਪਰ ਫਰਕ ਇਹ ਹੈ ਇੱਕ ਸੇਵਾ ਮਨੋ ਹੋ ਰਹੀ ਹੈ ਤੇ ਇੱਕ ਸੇਵਾ ਰੀਸ ਦੀ ਹੋ ਰਹੀ ਇੱਕ ਤੇ ਵੇਖ ਕੇ ਰੀਸ ਦੀ ਸੇਵਾ ਇੱਕ ਮਨੋ ਕਰਨੀ ਉਹਦਾ ਬੜਾ ਫਰਕ ਹੁਣ ਸੰਗਤ ਨੇ ਮਹਾਰਾਜ ਨੂੰ ਇੱਕ ਦਫਾ ਪੁੱਛਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਹਾਰਾਜ ਇਹਨਾਂ ਦੋਨਾਂ ਵਿੱਚੋਂ ਕਿਹੜਾ ਵੱਡਾ ਸੇਵਾਦਾਰ ਮਹਾਨ ਕੌਣ ਹੈ ਕੌਣ ਹੈ ਤੁਹਾਡੀ ਜਿਹੜਾ ਖੁਸ਼ੀ ਪ੍ਰਾਪਤ ਕਰ ਸਕੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਸੰਗਤ ਜੀ ਸੇਵਾ ਤੇ ਦੋਵੇਂ ਕਰਦੇ ਨੇ ਇਮਤਿਹਾਨ ਹੋਏਗਾ